ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ। ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ। ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਮੈਂ ਆਪ ਜੀ ਦਾ ਸਵਾਗਤ ਕਰਦਾ। ਜੀ ਆਇਆਂ ਨੂੰ, ਸਭ ਨੂੰ, ਦੇਸ਼ ਵਿਦੇਸ਼ ਤੋਂ ਜੋ ਸੁਬਾਹ ਦੇ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ, ਸਹਿਜ ਪਾਠ ਦਾ ਆਨੰਦ ਲੈ ਰਹੇ ਸੀ, ਕੀਰਤਨ ਚੱਲ ਰਿਹਾ ਸੀ, ਦਲਜੀਤ ਸਿੰਘ ਮਹਿਤਾ ਚੌਂਕ ਤੋਂ ਸੰਚਾਲਨ ਕਰਦੇ ਨੇ ਗੁਰਬਾਣੀ ਵਿਚਾਰ ਪ੍ਰੋਗਰਾਮ ਸੁਬਾਹ ਤੋਂ, ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਆਪ ਜੀ ਦਾ ਵੀ ਜਿਹੜੇ ਗੁਰਬਾਣੀ ਦੇ ਨਾਲ ਜੁੜਦੇ ਹੋ। ਔਰ ਸਹਿਜ ਪਾਠ ਸਮਾਪਤੀ ਵੱਲ ਨੂੰ ਚੱਲ ਰਿਹਾ, 10 ਤੋਂ ਲੈ ਕੇ 13 ਤਰੀਕ ਦੇ ਵਿਚਕਾਰ ਭੋਗ ਪਾਇਆ ਜਾਵੇਗਾ। ਸੋ ਇਸ ਦੀ ਜਾਣਕਾਰੀ ਆਉਣ ਵਾਲੇ ਪ੍ਰੋਗਰਾਮ 'ਚ ਜ਼ਿਆਦਾ ਦਿੱਤੀ ਜਾਵੇਗੀ। ਪਰ ਪਹਿਲਾਂ ਵੈਲਕਮ ਹੈ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 8:02 ਇਸ ਵੇਲੇ ਹੋਏ ਨੇ ਘੜੀ ਦੇ ਉੱਤੇ, ਦਿਨ ਐਤਵਾਰ ਚੜ੍ਹ ਚੁੱਕਾ ਹੈ, 18 ਅਪ੍ਰੈਲ ਤਰੀਕ ਹੋ ਚੁੱਕੀ ਹੈ 2021 ਦੀ। ਇਹ ਸਮਾਂ ਸਾਰੇ ਈਸਟ ਕੋਸਟ 'ਤੇ ਆ, ਔਰ ਸੈਂਟਰਲ ਆਸਟ੍ਰੇਲੀਆ ਜਿੱਥੇ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡਲੇਡ 7:32 ਹੈ, ਵੈਸਟਰਨ ਆਸਟ੍ਰੇਲੀਆ ਦੀ ਰਾਜਧਾਨੀ ਪਰਥ ਦੇ ਵਿੱਚ 6:02, ਨਵੀਂ ਦਿੱਲੀ ਵਿੱਚ 3:32 ਨੇ ਸੁਬਾਹ ਦੇ, ਲੰਡਨ 'ਚ 11:02 ਸ਼ਨਿਚਰਵਾਰ ਦੇ ਹੀ ਹੈ ਜੀ। 17 ਅਪ੍ਰੈਲ ਚੱਲ ਰਿਹਾ ਔਰ ਵਰਿੰਦਰ ਗੋਲਡੀ ਹੁਣੀ ਪ੍ਰੋਗਰਾਮ ਸੁਣ ਰਹੇ ਨੇ ਉੱਤੋਂ। ਔਰ ਨਿਊਯਾਰਕ 6:02 ਸ਼ਾਮ ਦੇ ਔਰ 3:02 ਦੁਪਹਿਰ ਢਲ ਰਹੀ ਹੈ ਵੈਨਕੂਵਰ ਅਤੇ LA ਦੇ ਵਿੱਚ। ਸੋ ਪਿਆਰਿਓ, ਅੱਜ ਪ੍ਰੋਗਰਾਮ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਭਾਰਤ ਤੋਂ ਜਸਵਿੰਦਰ ਸਿੰਘ ਬਿੱਟਾ ਜੀ ਪ੍ਰੋਗਰਾਮ ਦੇ ਵਿੱਚ ਆਉਣਗੇ, ਔਰ ਅਸੀਂ ਚਿੰਤਨ ਕਰਾਂਗੇ, ਵਿਚਾਰਾਂ ਕਰਾਂਗੇ ਔਰ ਦੇਖਾਂਗੇ ਕਿ ਕੀ ਵਾਪਰ ਰਿਹਾ ਹੈ। ਇਸ ਤੋਂ ਇਲਾਵਾ ਸਾਡਾ ਤੁਹਾਡਾ ਸਾਥ ਬਣਿਆ ਰਹੇਗਾ ਅਤੇ ਅਸੀਂ ਸਾਂਝਾ ਪਾਵਾਂਗੇ ਇੱਕ ਦੂਜੇ ਨਾਲ ਵਿਚਾਰਾਂ ਦੀਆਂ, ਗੱਲਾਂ ਦੀਆਂ, ਔਰ ਤੁਸੀਂ ਆਪਣੇ ਸੁਨੇਹੇ ਜ਼ਰੂਰ ਸਾਡੇ ਤੱਕ ਅੱਪੜਦੇ ਕਰੋ। ਅੱਜ ਤਕਰੀਬਨ ਆਸਟ੍ਰੇਲੀਆ ਦੇ ਵਿੱਚ ਵਿਸਾਖੀ ਨਾਲ ਸੰਬੰਧਿਤ ਅਨੇਕਾਂ ਗੁਰੂ ਘਰਾਂ ਦੇ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਨੇ, ਸੋ ਅੱਜ ਐਤਵਾਰ ਹੈ, ਉੱਥੇ ਵੀ ਪ੍ਰੋਗਰਾਮ ਤੋਂ ਬਾਅਦ ਜ਼ਰੂਰ ਜਾਣਾ, ਸੇਵਾ ਕਰਨੀ, ਹਾਜ਼ਰੀਆਂ ਲਗਵਾਉਣੀਆਂ ਆਤਮਕ ਸ਼ਾਂਤੀ ਵਾਸਤੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸੁਬਾਹ ਤੋਂ ਹੀ ਸਾਡੇ ਨਾਲ ਵਰਿੰਦਰ ਗੋਲਡੀ ਜੀ ਹੁਣੀ ਜੁੜੇ ਹੋਏ ਨੇ ਇੰਗਲੈਂਡ ਤੋਂ, ਨਵਦੀਪ ਐਲਬਰੀ ਤੋਂ, ਕੁਲਵੀਰ ਸਿੰਘ ਸੰਧੂ ਅਤੇ ਸਾਡੇ ਨਾਲ ਹੋਰ ਸਰੋਤੇ ਵੀ ਸਵੇਰ ਦੇ ਜੁੜੇ ਨੇ। ਪਲੀਜ਼ ਜ਼ਰੂਰ ਉਂਗਲੀ ਘੁਮਾਓ। ਅੱਜ ਸਵੇਰੇ ਮੈਂ ਦੇਖ ਰਿਹਾ ਸੀ ਖਬਰਾਂ ਅਤੇ ਗੱਲ ਸਾਹਮਣੇ ਆਈ ਕਿ ਜਿਹੜੀਆਂ ਖੇਤੀਆਂ ਆ, ਖੇਤੀ ਦੀ ਗੱਲ ਕਰਦੇ ਹਾਂ, ਸਾਨੂੰ ਡਰ ਰਹਿੰਦਾ ਕਿ ਕੋਰਪੋਰੇਟ ਖੇਤੀ ਕਰੇਗਾ, ਕੋਰਪੋਰੇਟ ਖੇਤੀ ਕਰਨੀ ਆ। ਕੋਰਪੋਰੇਟ ਦੇ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਉਣ ਦੀ ਲੋੜ ਆ ਕਿ ਉਹ ਕਿਸ ਤਰ੍ਹਾਂ ਕਰੇਗਾ ਖੇਤੀ, ਕੀ ਆਟੋਮੈਟਿਕ ਖੇਤੀ ਹੋ ਜਾਏਗੀ, ਕਿਹੜਾ ਮਾਡਲ ਆ। ਇੱਕ ਬੰਦੇ ਕੋਲ ਬਹੁਤ ਪੈਸੇ ਪਏ ਆ ਅਤੇ ਉਹ ਕਹਿੰਦਾ ਇਹ ਤਾਂ ਵੀ ਕੰਮ ਹੀ ਸੌਖਾ ਆ, ਬਸ ਬੰਦੇ ਰੱਖਣੇ ਆ ਆਪਾਂ, ਵੀ ਇੱਕ ਬੀਜਣਾ ਦੇ ਉਹਦੇ 40-40 ਚਿੱਟੇ 'ਚੋਂ ਦਾਣੇ ਨਿਕਲਣੇ 40 times, ਇੱਦਾਂ ਕਾਗਜ਼ਾਂ ਦੇ ਵਿੱਚ ਉਹ ਸ਼ੀਟਾਂ ਬਣਾ ਕੇ, ਐਕਸਲ ਸ਼ੀਟਾਂ, ਉਹਦੇ ਵਿੱਚ ਹਿਸਾਬ ਤਾਬ ਲਾਉਂਦੇ ਨੇ ਵੀ ਇੰਨੀ ਗਰੋਥ ਤਾਂ ਕਦੇ ਹੋਈ ਨਹੀਂ, ਇੰਨੀ ਗਰੋਥ ਤਾਂ ਕਿਸੇ ਵੀ ਮਾਰਕੀਟ 'ਚ ਨਹੀਂ ਹੋ ਰਹੀ। ਉਹਨੂੰ ਖੇਤੀ ਨੂੰ ਮਾਰਕੀਟ ਦੇ ਨਾਲ ਕੰਪੇਅਰ ਕਰਦੇ ਆ, ਪਰ ਖੇਤੀ ਐਕਚੁਅਲੀ ਕਲਚਰ ਹੈ। ਜਿਹੜੇ ਖੇਤੀ ਕਲਚਰ ਦੇ ਵਜੋਂ ਕਰਦੇ ਨੇ ਤੇ ਉਹਦੇ ਉੱਤੇ ਬਿਜ਼ਨਸ ਅਪਲਾਈ ਕਰਦੇ ਨੇ ਐਗਰੀ ਬਿਜ਼ਨਸ ਵਾਂਗਰ, ਉਹ ਕਾਮਯਾਬ ਨੇ। ਪਰ ਜਿਹੜੇ ਇਕੱਲਾ ਹੀ ਐਗਰੀ ਬਿਜ਼ਨਸ ਕਰਦੇ ਨੇ ਉਹ ਖੇਤੀ ਬਹੁਤੀ ਜ਼ਿਆਦਾ ਸਟੇਬਲ ਨਹੀਂ ਹੈ। ਸੋ ਕਲਚਰ, ਐਗਰੀਕਲਚਰ ਅਤੇ ਐਗਰੀ ਬਿਜ਼ਨਸ, ਇਹ ਦੋਨਾਂ ਦਾ ਕੰਬੀਨੇਸ਼ਨ ਹੈ। ਸੋ ਕਹਿਣ ਦਾ ਮਤਲਬ ਹੈ ਕਿ ਜਦੋਂ ਘਾਟਾ ਪਏਗਾ ਤਾਂ ਉਦੋਂ ਕਲਚਰ ਕੰਮ ਆਏਗਾ, ਪਰ ਉਹ ਘਾਟਾ ਮਿਨੀਮਾਈਜ਼ ਕੀਤਾ ਜਾ ਸਕਦਾ। ਉਹ ਕਲਚਰ ਨੂੰ ਆਪਾਂ ਸਟੇਬਲ ਕਰ ਸਕਦੇ ਹਾਂ, ਕੰਮ ਦੇ ਕਲਚਰ ਨੂੰ, ਨੇਚਰ ਦੇ ਨਾਲ ਜੁੜਨਾ ਆ, ਨੇਚਰ ਦੇ ਨਾਲ ਰਹਿਣਾ ਆ, ਨੇਚਰ ਨਾਲ ਨੂੰ ਰੀਡ ਕਰਨਾ, ਇਹ ਐਗਰੀਕਲਚਰ ਹੈ। ਪਰ ਉਹਨੂੰ ਸੁਚੱਜੇ ਤਰੀਕੇ ਨਾਲ ਪ੍ਰੋਫਿਟੇਬਲ ਰੱਖਣਾ ਆ, ਉਹ ਐਗਰੀ ਬਿਜ਼ਨਸ ਹੈ। ਬਸ ਇੰਨੀ ਕੁ ਤੰਦ ਹੈ ਐਗਰੀ ਬਿਜ਼ਨਸ ਅਤੇ ਐਗਰੀਕਲਚਰ ਦੇ ਵਿੱਚ। ਪਰ ਜਿਹੜੇ ਬਿਜ਼ਨਸਮੈਨ ਹੁੰਦੇ ਆ, ਖਾਨਾਂ ਵਾਲੇ ਹੁੰਦੇ ਨੇ, ਤੇਲਾਂ ਵਾਲੇ ਹੁੰਦੇ ਨੇ, ਜਾਂ ਦੋ ਨੰਬਰ ਦੇ ਪੈਸੇ ਜਿਹਨਾਂ ਕੋਲ ਹੁੰਦੇ ਨੇ, ਉਹ ਕਹਿੰਦੇ ਨੇ ਉਹ ਖੇਤ ਲੈ ਲਓ ਜੀ, ਖੇਤ ਲੈ ਲਓ। ਉਹਨਾਂ ਦਾ ਇੱਕੋ ਇੱਕ ਮਕਸਦ ਹੁੰਦਾ ਖੇਤੀ ਦੇ ਵਿੱਚ ਆਉਣ ਦਾ, ਰੀਅਲ ਇਸਟੇਟ ਵੈਲਿਊ, ਸਿੰਪਲ ਐਜ਼ ਦੈਟ। ਕਿ ਇੰਡੀਆ ਦੇ ਵਿੱਚ ਇਹੀ ਹੋਇਆ, NRI ਬਾਹਰੋਂ ਜ਼ਮੀਨ ਲੈ ਲਓ, ਨਾਲਦਿਆਂ ਦੀ ਲੈ ਲਓ, ਉਹ ਲੈ ਲਓ, ਉਹ ਲੈ ਲਓ, ਹੁਣ ਉਹ ਵੇਚ ਵੇਚ ਭੱਜਦੇ ਨੇ। ਹੁਣ ਵੇਚਦੇ ਨੇ ਤਾਂ ਕੋਈ ਲੈਂਦਾ ਨਹੀਂ ਹੈਗਾ, ਜ਼ਮੀਨਾਂ ਦੇ ਭਾਅ ਚੱਕੀ ਜਾਂਦੇ ਨੇ। ਕੱਲ੍ਹ ਵੀ ਗੱਲ ਹੋਈ ਸੀ ਅਮਰੀਕ ਸਿੰਘ ਫਲੋਰਾ ਹੋਣਾ ਦੇ ਪ੍ਰੋਗਰਾਮ 'ਚ। ਅਤੇ ਇਹੀ ਇੱਕ ਕਹਾਣੀ, ਇੱਕ ਨਹੀਂ ਤੁਹਾਡੇ ਨਾਲ ਦੋ ਸ਼ੇਅਰ ਕਰਾਂਗੇ ਆਸਟ੍ਰੇਲੀਆ ਦੀਆਂ। ਇੱਕ ਤਾਂ 2 ਸਾਲ ਪਹਿਲਾਂ ਖਬਰ ਆਈ ਸੀ ਕਿ ਆਸਟ੍ਰੇਲੀਆ ਦੀ ਸਭ ਤੋਂ ਅਮੀਰ ਔਰਤ ਜੀਨਾ ਰਾਈਨਹਾਰਟ ਨੇ ਬਹੁਤ ਵੱਡਾ ਫਾਰਮ ਖਰੀਦਿਆ ਆਸਟ੍ਰੇਲੀਆ ਦੇ ਵਿੱਚ, ਅਤੇ ਆਸਟ੍ਰੇਲੀਆ ਦੀ ਬਹੁਤ ਵੱਡੀ ਫਾਰਮਰ ਬਣ ਗਈ ਬੀਫ ਦੀ, ਯਾਨੀ ਕਿ ਗਾਈਆਂ ਦੇ ਫਾਰਮ। ਹੁਣ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਅਤੇ ਨੌਰਦਰਨ ਟੈਰੀਟਰੀ ਦੇ ਵਿੱਚ ਉਹਦੇ ਕੋਲ ਆਲਮੋਸਟ 2 ਮਿਲੀਅਨ ਹੈਕਟੇਅਰ ਜ਼ਮੀਨ ਹੈ, ਯਾਨੀ ਕਿ 5 ਮਿਲੀਅਨ ਦੇ ਕਰੀਬ ਏਕੜ ਬਣਦੇ ਨੇ। ਹੁਣ ਇਹ ਆਪੇ ਹਿਸਾਬ ਲਾ ਲਿਓ ਵੀ ਕਿੱਡਾ ਕਿੱਡਾ ਹੈ। ਅਤੇ ਉਹਨੇ ਇਹਦੇ 'ਚ ਇਨਵੈਸਟਮੈਂਟ ਕੀਤੀ, ਕਿਉਂਕਿ ਤੁਹਾਨੂੰ ਯਾਦ ਹੈ ਕਿ ਇਹਨਾਂ ਦੇ ਪਿਤਾ ਜੀ ਹੈਨਕੋਕ ਇੰਟਰਪ੍ਰਾਈਜ਼ ਉਹਨਾਂ ਨੇ ਸ਼ੁਰੂ ਕੀਤੀ ਸੀ, ਵੱਡੇ ਮਾਈਨਰ ਹੈ ਆਸਟ੍ਰੇਲੀਆ ਦੇ। ਉਹਨਾਂ ਦੀ ਇਹਨਾਂ ਨੂੰ ਵਿਰਾਸਤ ਆਈ ਹੈ, ਪ੍ਰੋਪਰਟੀਆਂ ਜਾਂ ਮਾਈਨਸ ਆਈਆਂ ਨੇ। ਅਤੇ ਇਹਦੇ 'ਚ ਪੈਸਾ ਇੰਨਾ ਹੁੰਦਾ ਤੁਹਾਨੂੰ ਪਤਾ ਹੀ ਹੈ, ਫਿਰ ਉਸ ਤੋਂ ਬਾਅਦ ਇਹ ਖੇਤੀ ਵੱਲ ਨੂੰ ਪੈ ਗਿਆ, ਫਿਰ ਅਸੀਂ ਖੇਤੀ ਖਰੀਦ ਲੈਣੀ ਹੈ ਅਤੇ ਚਾਈਨਾ ਨੂੰ ਭੇਜਿਆ ਕਰਾਂਗੇ ਗਾਈਆਂ। ਹੁਣ ਇਹ ਜਿਹੜੇ ਸਟੇਸ਼ਨ ਹੈ, ਜਿਹੜੇ 30 ਪ੍ਰੋਪਰਟੀਆਂ ਦਾ ਪੋਰਟਫੋਲੀਓ ਹੈ, 2 ਮਿਲੀਅਨ ਹੈਕਟੇਅਰ ਯਾਨੀ ਕਿ 5 ਮਿਲੀਅਨ ਏਕੜ, ਅਤੇ 1,08,500 ਗਾਈ ਇਹਨਾਂ ਨੂੰ ਮਿਲੀ ਸੀ ਇਹਦੇ ਵਿੱਚ। ਅਤੇ ਹੁਣ 1.5-2 ਸਾਲ ਬਾਅਦ 'ਚ ਇਹਨਾਂ ਦੇ ਨਾਲ ਇਹਨਾਂ ਦੇ ਚਾਈਨੀਜ਼ ਓਨਰ ਵੀ ਸੀ, ਸ਼ੰਘਾਈ ਬੇਸਡ ਕਿਡਮਨ ਐਂਡ ਕੋ, ਇਹ ਚਾਈਨੀਜ਼ ਪੈਸਾ ਇਨਵੈਸਟ ਕਰਵਾਇਆ ਸੀਗਾ ਥਰੂ ਆਸਟ੍ਰੇਲੀਅਨ ਕੰਪਨੀ, ਪਤਾ ਹੀ ਹੈ ਸਾਰਿਆਂ ਨੂੰ। ਅਤੇ ਹੁਣ ਉਹ ਵਿਕ ਰਿਹਾ ਆ, ਉਹ ਵਿਕ ਰਿਹਾ ਹੁਣ 350 ਮਿਲੀਅਨ ਦੇ ਕਰੀਬ। ਸਾਰਿਆਂ ਨੂੰ ਵੱਡਾ ਪੋਰਟਫੋਲੀਓ, ਸਾਰਿਆਂ ਨੂੰ ਵੱਡੀ ਫਾਰਮ ਸੇਲ ਅੱਜ ਤੱਕ ਹੋਈ, ਮਤਲਬ ਮਾਰਕੀਟ ਦੇ ਵਿੱਚ ਆਈ ਆ। ਆਪਾਂ ਤਾਂ ਵੈਸੇ ਲੈਣੀ ਨਹੀਂ ਹੈਗੀ, ਪਰ ਮੈਂ ਤੁਹਾਨੂੰ ਦੱਸਦਾ, ਆਪਾਂ ਇਕੱਠੇ ਹੋ ਕੇ ਵੀ ਨਹੀਂ ਲੈ ਸਕਦੇ ਸਾਰੇ। ਪਰ ਐਡੀ ਵੱਡੀ ਜ਼ਮੀਨ, ਐਡੇ ਵੱਡੇ ਪੋਰਟਫੋਲੀਓ, ਇਹ ਖੇਤੀ ਜਿਹੜੀ ਹੈ ਸੁਨੇਹਾ ਨਾਲ ਨਹੀਂ ਹੁੰਦੀ, ਇਹ ਕੰਮ ਕਰਕੇ ਹੁੰਦੀ ਆ। ਇਹਦੇ ਵਿੱਚ ਕਿੰਨੀਆਂ ਜੌਬਸ ਨੇ, ਇਹ ਐਫੀਸ਼ੀਐਂਸੀ, ਇਹ ਦਿਨ ਰਾਤ ਦੀ ਅੱਗੇ ਪਿੱਛੇ ਉੱਠਣਾ, ਅੱਧੀ ਰਾਤਾਂ ਨੂੰ ਉੱਠਣਾ, ਗਾਈਆਂ ਸਵਾਣੀਆਂ, ਗਾਈਆਂ ਸਾਂਭਣੀਆਂ, ਇਹ ਕਲਚਰ ਹੈ। ਇਹ ਜੌਬ ਜਿਹੜੀ ਹੈ ਨਾ, ਜੌਬ ਲੋਕ ਇਹ ਕਰ ਨਹੀਂ ਸਕਦੇ, ਕਿਉਂਕਿ ਇਹ ਫੈਕਟਰੀ ਨਹੀਂ ਹੈਗੀ, 9 to 5 ਵਾਲੀ ਮਾਈਨ ਨਹੀਂ ਹੈਗੀ ਵੀ ਮਾਈਨ ਸਵੇਰ ਤੋਂ ਚਲਾਉਣੀ ਹੈ ਅਤੇ ਸ਼ਾਮ ਨੂੰ ਬੰਦ ਕਰ ਦੇਣੀ ਹੈ। ਇਟਸ ਔਨਗੋਇੰਗ ਥਿੰਗ, ਇਹਦੇ ਵਿੱਚ ਕੋਈ ਟਾਈਮ ਨਹੀਂ ਹੈਗਾ, ਪਰ ਜਦੋਂ ਟਾਈਮ ਮਿਲਦਾ ਫਿਰ ਟਾਈਮ ਬਹੁਤ ਹੈ। ਬਸ ਇਹ ਟਾਈਮ ਨੂੰ ਮੈਨੇਜ ਕਰਨਾ ਖੇਤੀ ਦੇ ਵਿੱਚ, ਆਪਣੀ ਸੋਚਾਂ ਨੂੰ ਮੈਨੇਜ ਕਰਨਾ ਵੱਡੀ ਗੱਲ ਹੈ। ਸੋ 2-3 ਸਾਲ ਤੋਂ ਬਾਅਦ ਜੀਨਾ ਕਹਿੰਦੀ, ਨਹੀਂ ਮੇਤੇ ਨਹੀਂ ਗਾਈਆਂ ਚੋ ਹੁੰਦੀਆਂ, ਮੇਤੇ ਨਹੀਂ ਪਾਥੀਆਂ ਪੱਤ ਹੁੰਦੀਆਂ, ਅਤੇ ਮੈਂ ਲੱਗੀ ਹਾਂ ਵੇਚਣ। ਇੱਕ ਤਾਂ ਸੀ ਇਹ ਪ੍ਰੋਪਰਟੀ, ਅਤੇ ਦੂਜੀ ਪ੍ਰੋਪਰਟੀ ਵੀ ਚਾਈਨੀਜ਼ ਓਨਰ ਦੀ ਆ, ਜਿਹੜਾ ਆਪਾਂ ਕਹਿੰਦੇ ਨਾ ਪੈਸਾ ਆ ਜਾਂਦਾ ਕੋਰਪੋਰੇਟ ਬਹੁਤ, ਅਤੇ ਉਹ ਲਾਉਂਦੇ ਨੇ ਖਰੀਦਦੇ ਨੇ। ਇੰਡੀਆ ਦੇ ਵਿੱਚ ਵੀ ਇਹੀ ਹਾਲ ਹੋਣਾ ਤੁਹਾਡੇ ਸਾਹਮਣੇ ਦੇਖ ਲਿਓ, ਜਿਹੜੇ ਕੋਰਪੋਰੇਟ ਖੇਤੀਆਂ 'ਚ ਪੈਣ ਦੀ ਕੋਸ਼ਿਸ਼ ਕਰ ਰਹੇ ਨੇ ਨਾ, ਉਹਨਾਂ ਦੇ ਹਾਲ ਦੇਖਿਓ ਕੀ ਹੋਣੇ ਨੇ। ਇੱਕ ਟਸਮੇਨੀਆ ਦਾ ਬਹੁਤ ਵੱਡਾ ਫਾਰਮ, 23 ਫਾਰਮਾਂ ਦੀ ਸ਼ਰੰਖਲਾ ਵੈਨ ਡੈਰੀ ਗਰੁੱਪ, ਔਰ ਉਹਨਾਂ ਦੇ ਉਹ ਵੀ ਸੇਲ 'ਤੇ ਲੱਗੇ ਨੇ, 23 ਚੋਂ 10 ਫਾਰਮ ਸੇਲ 'ਤੇ ਲੱਗੇ ਨੇ। ਡੈਰੀ ਚਲਾਉਂਦੇ ਸੀ, ਚੱਲੀ ਨਹੀਂ, ਆਡਿਟ ਹੋਏ, ਉਹਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਨਿਕਲੀਆਂ, ਪਸ਼ੂਆਂ ਦੇ ਹਾਲਾਤ ਬਹੁਤ ਮਾੜੇ ਨਿਕਲੇ, ਗਾਈਆਂ ਨੂੰ ਚਾਰਾ ਨਹੀਂ ਪ੍ਰੋਪਰ ਮਿਲ ਰਿਹਾ, ਫੂਡ ਨਹੀਂ ਪ੍ਰੋਪਰ ਮਿਲ ਰਿਹਾ, ਚਲਾਉਣੀ ਨਹੀਂ ਆਉਂਦੀ। ਜਾਂ ਕਈ ਵਾਰੀ ਇੱਦਾਂ ਹੁੰਦੀ ਹੈ ਕਿ ਮੈਨੇਜਰ ਮਾੜੇ ਹੁੰਦੇ ਨੇ, ਹੇਠਾਂ ਜਿਹੜੇ ਇੰਪਲੋਈ ਆ ਉਹ ਵੀ ਘੇਸਲਾ ਮਾਰ ਲੈਂਦੇ ਨੇ ਕਿ ਕਿਉਂਕਿ ਕੰਮ ਤਾਂ ਕਰਨਾ ਨਹੀਂ ਆਉਂਦਾ ਹੈਗਾ। ਸੋ ਮਾਲਕ ਜਿਹੜਾ ਆ ਉਹ ਵੀ ਉਹਨੂੰ ਪਤਾ ਹੀ ਨਹੀਂ, ਉਹਦੇ ਕੋਲ ਤਾਂ ਪੈਸਾ ਆ। ਸੋ ਇਹ ਫਾਰਮ 280 ਮਿਲੀਅਨ ਡਾਲਰ ਦਾ ਵਿਕ ਰਿਹਾ, 280 ਮਿਲੀਅਨ ਡਾਲਰ। ਇਹਨਾਂ ਦੇ ਪੋਰਟਫੋਲੀਓ ਜਦੋਂ ਇਹਨਾਂ ਨੇ ਫਾਰਮ ਖਰੀਦਿਆ ਸੀ, ਚਾਈਨੀਜ਼ ਫਾਰਮ ਹੈ, ਅਤੇ ਇਹਨਾਂ ਨੇ ਇਹ ਕਿਹਾ ਸੀਗਾ ਵੀ ਪ੍ਰੋਮਿਸ ਕੀਤਾ ਸੀਗਾ ਵੀ 2020 ਤੱਕ 145 ਫੁੱਲ ਟਾਈਮ ਜੋਬਸ, 34 ਕੈਜੂਅਲ, ਅਤੇ 100 ਮਿਲੀਅਨ ਡਾਲਰ ਦੀ ਇਨਵੈਸਟਮੈਂਟ ਕਰਾਂਗੇ, ਜਿਹੜੀ ਕਿ ਨਹੀਂ ਹੋਈ, ਕਰ ਨਹੀਂ ਸਕੇ। ਫਾਰਮ ਦੀ ਰੇਟਿੰਗ ਬਹੁਤ ਹੇਠਾਂ ਚਲੇ ਗਈ, ਇਸ ਕਰਕੇ ਹੁਣੇ ਸੇਲ 'ਤੇ ਲਾਉਣਾ ਪਿਆ। ਜਿਹੜੀ ਖੇਤੀ ਹੈ ਉਹ ਉਨੀ ਹੀ ਕਾਮਯਾਬ ਹੁੰਦੀ ਹੈ ਜਿੰਨੀ ਮਾਲਕ ਆਪ ਤੁਰ ਕੇ ਡਰਾਈਵ ਕਰਕੇ ਉਹ ਜਾ ਸਕੇ ਹਫ਼ਤੇ 'ਚ ਇੱਕ ਦੋ ਵਾਰੀ। ਇੱਕ ਫਾਰਮ ਅਸੀਂ ਗਏ ਸੀ ਐਲਿਸ ਸਪ੍ਰਿੰਗ, ਬਹੁਤ ਵੱਡਾ ਫਾਰਮ ਸੀਗਾ, ਜਲੰਧਰ ਡਿਸਟ੍ਰਿਕਟ ਜਿੰਨਾ ਸੀਗਾ, ਉਹਦਾ ਵੀਡੀਓ ਵੀ ਪਿਆ ਪਿੰਡ ਆਸਟ੍ਰੇਲੀਆ 'ਤੇ ਮੇਰਾ ਬਣਿਆ ਹੋਇਆ। ਉਹ ਵੀ ਕਹਿੰਦਾ ਕਹਿੰਦਾ ਤੇ 3 ਪੀੜ੍ਹੀਆਂ ਹੋ ਗਈਆਂ ਸਾਡੇ ਸਾਤੇ ਅਜੇ ਫਾਰਮ 'ਤੇ ਨਹੀਂ ਜਾ ਹੋਇਆ ਸਾਰੇ ਹਿੱਸਿਆਂ 'ਚ। ਸੋ ਲਾਰਜ ਦੈਨ ਲਾਈਫ, ਜ਼ਿੰਦਗੀ ਨਾਲ ਵੀ ਵੱਡੇ ਖਿੱਤੇ ਬੰਦੇ ਸਾਂਭੀ ਬੈਠੇ ਆ, ਮੋਰਲੀ ਰੋਂਗ ਆ, ਪਰ ਕੀ ਕਰੇ, ਜ਼ਮੀਨ ਬਹੁਤ ਹੈ, ਪਰ ਓਨਰਸ਼ਿਪ ਜਿਹੜੀ ਹੈ ਜੇ ਵੰਡ ਦਿੱਤੀ ਜਾਵੇ, ਜਿਹੜੇ ਹੋਰ ਕੰਮ ਕਰਨਾ ਚਾਹੁੰਦੇ ਆ, ਇਹਨੂੰ ਡਿਸਟ੍ਰੀਬਿਊਟ ਕਰਨਾ, ਜਿਹਨੂੰ ਲੈਂਡ ਰਿਫੋਰਮ ਕਹਿੰਦੇ, ਜਿਹੜੀ ਇੰਡੀਆ 'ਚ ਮਰੱਬੇਬੰਦੀ ਜਿਹਨੂੰ ਕਹਿੰਦੇ ਸੀ, ਉਹ ਪਾਕਿਸਤਾਨ 'ਚ ਨਹੀਂ ਹੋ ਸਕੀ, ਇੰਡੀਆ 'ਚ ਹੋਈ ਆ, ਇੰਡੀਆ ਦੀ ਤਰੱਕੀ ਤਾਂ ਹੀ ਹੋਈ ਆ। ਕੀਨੀਆ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਮੁਗਾਬੇ ਨੇ, ਗੋਰਿਆਂ ਨੂੰ ਕੱਢਣਾ ਪਿਆ, ਉੱਥੇ ਰੌਲਾ ਪਿਆ। ਸੋ ਜਿਹੜੀ ਲੈਂਡ ਵੰਡਣੀ ਹੈ ਲੋਕਾਂ ਨੂੰ ਕੰਮ ਕਰਨ ਨੂੰ, ਉਹ ਬਹੁਤ ਜ਼ਰੂਰੀ ਆ। ਲੋਕ ਆਪਣੀ ਆਪਣੀ ਜ਼ਮੀਨਾਂ 'ਤੇ ਕੰਮ ਕਰਨ, ਆਪਣਾ ਉਗਾਉਣ, ਆਪਣਾ ਜੀਣ, ਉਹਦੇ 'ਤੇ ਲੈਂਡ ਰਿਫੋਰਮ ਕਰਨੀ ਪੈਂਦੀ ਹੈ ਹੁਣ ਸਮੇਂ ਸਮੇਂ ਸਿਰ, ਔਰ ਮੁਆਵਜ਼ੇ ਦੇ ਕੇ ਕਰੋ, ਜ਼ਰੂਰੀ ਨਹੀਂ ਧੱਕੇ ਨਾਲ ਕਰਨੀ ਹੈ। ਸੋ ਪਿਆਰੇ, ਖੇਤੀਆਂ ਜਿਹੜੀਆਂ ਨੇ ਉਹ ਬਿਜ਼ਨਸ ਦੇ ਤੌਰ 'ਤੇ ਕਰਨੀ ਚਾਹੀਦੀ ਹੈ, ਪਰ ਪਹਿਲਾਂ ਕਲਚਰ ਹੋਣਾ ਚਾਹੀਦਾ ਹੈ। ਜੇ ਉਹ ਕਲਚਰ ਤੁਹਾਡੇ ਕੋਲ ਨਹੀਂ ਹੈਗਾ ਤਾਂ ਤੁਸੀਂ ਐਗਰੀ ਬਿਜ਼ਨਸ ਨਹੀਂ ਕਰ ਸਕਦੇ, ਕੋਈ ਵੀ ਨਹੀਂ ਕਰ ਸਕਦਾ। ਜਿਹੜੇ ਐਗਰੀਕਲਚਰ ਕਰਦੇ ਨੇ, ਜੇ ਉਹ ਐਗਰੀ ਬਿਜ਼ਨਸ ਨਹੀਂ ਅਡੋਪਟ ਕਰਦੇ ਤਾਂ ਉਹ ਫੇਲ ਹੋ ਜਾਣਗੇ ਇੱਕ ਦਿਨ। ਸੋ ਐਗਰੀਕਲਚਰ ਵਾਲੇ ਨੂੰ ਐਗਰੀ ਬਿਜ਼ਨਸ ਦੀ ਲੋੜ ਹੈ, ਪਰ ਐਗਰੀ ਬਿਜ਼ਨਸ ਵਾਲੇ ਨੂੰ ਕਲਚਰ ਪਹਿਲਾਂ ਸਿੱਖਣਾ ਪਏਗਾ ਐਗਰੀ ਦਾ, ਫਿਰ ਕਿਤੇ ਜਾ ਕੇ ਖੇਤੀ ਕਰ ਪਾਣਗੇ। ਸੋ ਇਹ ਸੀ ਅੱਜ ਦੀ ਗੱਲਬਾਤ ਜਿਹੜੀ ਮੇਰੇ ਦਿਲ 'ਚ ਆਈ, ਇਹ ਦੋ ਖਬਰਾਂ ਦੇਖ ਕੇ ਪੜ੍ਹ ਕੇ ਕਿ ਕਿੱਧਰ ਨੂੰ ਜਾ ਰਹੀ ਆ ਖੇਤੀਆਂ, ਕਿੱਧਰ ਨੂੰ ਜਾ ਰਹੇ ਨੇ ਬਿਜ਼ਨਸ, ਕਿੱਧਰ ਨੂੰ ਜਾ ਰਹੇ ਨੇ ਪੈਸੇ। ਅਸਲ 'ਚ ਮੇਨ ਮਕਸਦ ਇਹਨਾਂ ਇਨਵੈਸਟਮੈਂਟਾਂ ਦਾ ਦੂਜਿਆਂ ਦੇ ਪੈਸੇ ਇੱਧਰ ਉੱਧਰ ਕਰਨੇ ਹੁੰਦੇ ਆ, ਤੁਹਾਨੂੰ ਪਤਾ ਹੀ ਹੈ, ਚਾਈਨੀਜ਼ ਇਨਵੈਸਟਮੈਂਟ ਐਂਡ ਆਲ ਦੈਟ, ਪੈਸੇ ਇੱਧਰੋਂ ਲੈ ਕੇ ਆਉਣੇ, ਉੱਧਰੋਂ ਲੈ ਕੇ ਆਉਣੇ, ਇੱਧਰੋਂ ਉੱਧਰੋਂ ਕੋਈ ਡੀਲ ਹੋਈ ਹੋਣੀ ਆ, ਖੇਤੀ ਨੂੰ ਵਰਤਿਆ ਜਾਂਦਾ। ਇੰਡੀਆ ਦੇ ਵਿੱਚ ਵੀ ਜਿਹੜਾ ਆੜ੍ਹਤੀ ਸਿਸਟਮ ਹੈ ਉਹ ਖੇਤੀਆਂ ਨੂੰ, ਜਾਂ ਜਿਹੜੇ ਵੱਡੇ ਵੱਡੇ ਔਫਿਸਰ ਨੇ ਜਾਂ ਹੋਰ ਹੈ, ਉਹ ਖੇਤੀਆਂ ਨੂੰ ਪੈਸੇ ਬਲੈਕ ਮਨੀ ਨੂੰ ਵਾਈਟ ਕਰਨ ਦੇ ਵਿੱਚ ਯੂਜ਼ ਕਰਦੇ ਨੇ। ਲਓ ਤੁਹਾਨੂੰ ਇੱਕ ਪ੍ਰੋਗਰਾਮ ਸ਼ੁਰੂ ਦੇ ਵਿੱਚ ਇੱਕ ਗੀਤ ਸੁਣਾਉਂਦੇ ਹਾਂ ਅਮਰਿੰਦਰ ਗਿੱਲ ਦਾ, ਮੈਨੂੰ ਬੜਾ ਪਿਆਰਾ ਲੱਗਦਾ, ਅਤੇ ਉਸ ਤੋਂ ਬਾਅਦ ਆਪਾਂ ਹੋਰ ਗੀਤ ਵੀ ਸੁਣਾਂਗੇ। ਗਿਆਨੀ ਜੀ ਵੀ ਆ ਰਹੇ ਨੇ ਪ੍ਰੋਗਰਾਮ ਦੇ ਵਿੱਚ, ਬਿੱਟਾ ਸਾਹਿਬ ਵੀ ਆ ਰਹੇ ਨੇ, ਜੁੜੇ ਰਹੋ ਮਨੋ ਆਨੰਦ ਗੀਤ ਦਾ। ਨੀ
कोई भी वेख्या ना सूरज तत्ता ते चन दागी तारे पत्थर ने कोई मुल नहीं सी था थारुण दे फिर देसी लोहा पारला दिता एक चंदन दी लकड़ ने लोहा पारला दिता एक चंदन दी लकड़ ने बाते लिखिया नाले वेखा नाले चुमा मैं मेरी सुरत पुलाती तेरे ना दे अखर ने मेरी सुरत पुलाती तेरे ना दे अखर ने कोई ना मिलदा आपे रब मिलाउंदा ए मिलना विछड़ना ए सब किस्मत दे चक्कर ने एथे कोई ना मिलदा आपे रब मिलाउंदा ए मिलना विछड़ना ए सब किस्मत दे चक्कर ने जेड़े इस जहानों इक दूजे जहाने मुड़ियो जाके टक्कर ने खोरे केस जहाने मुड़ियो जाके टक्कर ने नी मैं तेरे पिछे आखिर तीकर आउना ए पावे पैरां दे विच चुभ दे सूला पखड़ ने पिछे आखिर तीकर आउना ए पावे पैरां दे विच चुभ दे सूला पखड़ ने मैनू पता नहीं सी इश्क तेरे दिया कड़ियां ने नी हथ पैर सोनिए ऐदा मेरे जकड़ ने नी हथ पैर सोनिए ऐदा मेरे जकड़ ने नी मैं तेरे नालों टुट के इंज सुख सड़ जाना टुट दे नालों जिमें सोनिए पत्तर ने टुट दे टाणी नालों जिमें सोनिए पत्तर ने
जी 2017 की फिल्म लाहौरी दे विचों गीत सुने अमरिंदर गिल की आवाज़ दे विच सज्जन मित्र जुड़ रहे ने प्रोग्राम दे विच पर पहला आप मौसम दे उत्ते झाती मार लईए कि आस्ट्रेलिया दे वक वक खित्तियां दे विच की हो रहा है किस दे विच 30 डिग्री शावर दसे जा रहे ने ब्रिसबेन दे विच संघने बदल 24 डिग्री कॉफ सार्बर दे विच शावर होने की संभावना पर फिलहाल ठीक है 21 डिग्री हवा च ठंडक है 23 डिग्री सिडनी दे विच इसे तरह कैनबरा च हल्के बदल 19 डिग्री और संघने बदल मेलबर्न दे विच 19 डिग्री ठंडक ठंडा ही एडलेड हल्के बदल दे नाल पर्थ दिन साफ 28 डिग्री डार्विन बहुत गर्म अज मीं नहीं पेगा 35 डिग्री एलिस स्प्रिंग दे विच दिन बहुत ही खूबसूरत दी बेस्ट टैंपरेचर 24 डिग्री वध तो वध एलिस स्प्रिंग दा जी इस मौसम की जानकारी आस्ट्रेलिया की और श्री दरबार साहब अमृतसर इस वेले 15 डिग्री और दिनों नू अज 31 डिग्री तक पहुँचने की संभावना है जी दलजीत सिंह भाजी साढ़े नाल जुड़े ने गुरबाणी विचार वाले तो सत श्रीकाल बुला रहे हैं कहते बड़े सोहने ढंग एग्री प्लस कल्चर का दी विचार की है मैम एक लंबे अरसे तो ब्रेक तो बाद चा पूरा करने की कोशिश कर रहे हैं पर औखा लगता है नहीं 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 तुम रहन दो भाजी छोड़ो परे तुम गुरबाणी विचार प्रोग्राम करते हो गुरबाणी ने जुड़ते हो पाठ करते हो सेवा करते हो हुण खेतियां जिहड़ियां परिवारां दीआं हुंदीआं ने इकल्ले बंदिआं दीआं रिटायरमेंट दे कम नहीं हैगे परिवार जुड़िया होवे फिर चलदा कम जी एस चाल भी प्रोग्राम च शामिल होए ने वह भी सत श्री अकाल बुला रहे ने ते कुछ खबर साढ़े नाल सांझियां कर रहे ने करदे आ थोड़ी देर तक सांझियां जसप्रीत सिंह न्यूजीलैंड वाले प्रोग्राम च शामिल होए ने की हाल है प्यारे हो ठीक ठाक हो ਸੁਖਵਿੰਦਰ ਸੰਧ ਭਾਅ ਜੀ ਵੀ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਤੋਂ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਉਂਗਲੀ ਘੁਮਾ ਰਹੇ ਹਾਂ ਜੀ, ਹਾਜ਼ਰੀ ਕਬੂਲ ਕਰੋ ਜੀ। ਗਿਆਨੀ ਜੀ ਨੂੰ ਐਡਵਾਂਸ ਵੈਲਕਮ, ਕੱਲ੍ਹ ਵਾਲਾ ਗਾਣਾ ਬਹੁਤ ਵਧੀਆ ਸੀ ਅਤੇ ਅੱਜ ਤੁਸੀਂ ਉਸ ਤੋਂ ਵੀ ਬਿਹਤਰ ਹੋਵੇਗਾ, ਬਾਕੀ ਗੱਲਬਾਤ ਤਾਂ ਸਿਰਾ ਹੀ ਹੈ। ਥੈਂਕ ਯੂ ਜੀ, ਹੈਪੀ ਵਿਸਾਖੀ ਟੂ ਐਵਰੀਬਡੀ। ਗਾਣਾ ਜਿਹੜਾ ਮੈਂ ਲਾਉਣਾ ਹੁਣ ਅੱਜ ਪੰਜਾਬੀ ਤੁਹਾਨੂੰ ਪੁਰਾਣਾ ਸੁਣਾਉਣਾ, ਉਹ ਵੀ ਟੋਪ ਦਾ ਗੀਤ ਹੋਏਗਾ, ਆਮ ਸ਼ੋਰ ਯੂ ਵਿਲ ਲਾਈਕ ਇਟ। ਕੁਲਵੀਰ ਸੰਧੂ ਜੀ ਕੈਨੇਡਾ ਵਾਲੇ, ਉਹ ਠੀਕ ਠਾਕ ਹੋ। ਨਵਦੀਪ ਸਿੰਘ, ਨਵਦੀਪ ਕੁਮਾਰ ਐਲਬਰੀ ਵਾਲੇ ਵੀ ਜੁੜੇ ਨੇ, ਸਾਰੀ ਸਾਧ ਸੰਗਤ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰਣਾਮ ਭਾਈ ਦਲਜੀਤ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ, ਬਹੁਤ ਹੀ ਆਤਮਿਕ ਰਸ ਭਰੀ ਆਵਾਜ਼ ਦੇ ਵਿੱਚ ਗੁਰਬਾਣੀ ਸਰਵਣ ਕਰਵਾਉਂਦੇ ਆ ਜੀ, ਰੱਬ ਮਿਹਰ ਕਰਨ, ਪਰਮਾਤਮਾ ਸਭ 'ਤੇ ਮੇਰ ਭਰਿਆ ਹੱਥ ਰੱਖੇ। ਵਰਿੰਦਰ ਜੀ ਸੁਣਨਗੇ ਪ੍ਰੋਗਰਾਮ ਪੋਡਕਾਸਟ ਦੇ ਵਿੱਚ, ਅਤੇ ਉਹਨਾਂ ਨੇ ਪਰੌਂਠੇ ਦੇ ਨਾਲ ਘੇ ਦਹੀਂ ਦੀ ਫੋਟੋ ਸਾਨੂੰ ਭੇਜਤੀ ਹੈ, ਠੀਕ। ਗੌਰਵ ਸ਼ਰਮਾ ਉਹਨਾਂ ਨੇ ਬਹੁਤ ਅਹਿਮ ਜਾਣਕਾਰੀ ਭੇਜੀ ਅੱਜ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਅੱਜ ਦਾ ਪ੍ਰੋਗਰਾਮ ਲਾਈਵ ਨਹੀਂ ਸੁਣਿਆ ਜਾਣਾ, ਘਰ ਮਹਿਮਾਨ ਆਏ ਹੋਏ ਨੇ, ਅਤੇ ਪਰ ਅੱਜ ਦਾ ਵਰਲਡ ਹਸਬੈਂਡ ਡੇ 'ਤੇ ਮੇਰਾ ਸੁਨੇਹਾ ਦੇ ਦੇਣਾ ਬਣਦਾ ਹੈ, ਬਿਲਕੁਲ ਬਣਦਾ। ਤੁਸੀਂ PhD ਕੀਤੀ ਹੈ ਔਰ ਸੁਨੇਹੇ ਦੇ ਵਿੱਚ ਤੁਸੀਂ ਕਈ ਕੋਟ ਭੇਜੇ ਨੇ ਜਿਹੜੇ ਗਿਆਨੀ ਜੀ ਨੂੰ ਆ ਲੈਣ ਦੇ, ਉਹ ਸਾਡੇ ਸਤਿਕਾਰ ਤਾਇਆ ਜੀ, ਉਹਨਾਂ ਦੇ ਨਾਲ ਸਾਂਝੇ ਕਰਾਂਗੇ, ਅਤੇ ਨਾਲ ਥੋੜ੍ਹਾ ਸ਼ੁਕਲ ਮੇਲਾ ਵੀ ਹੋ ਜਾਏਗਾ। ਮਨਦੀਪ ਮਾਨ ਜੀ ਵੀ ਪ੍ਰੋਗਰਾਮ 'ਚ ਆ ਗਏ ਨੇ ਵੈਲਾ ਵਾਲੇ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤਾਇਆ ਜੀ ਨੂੰ ਵੀ ਐਡਵਾਂਸ, ਸੁਖਜੀਵਨ ਗਰੇਵਾਲ ਜੀ ਕੀ ਹਾਲ ਚਾਲ ਹੈ ਪਿਆਰਿਓ, ਕਹਿੰਦੇ ਤੁਹਾਡਾ ਪ੍ਰੋਗਰਾਮ ਸੁਣ ਕੇ ਬੜਾ ਆਨੰਦ ਆਉਂਦਾ ਜੀ, ਠੀਕ ਹੈ ਜੀ, ਸ਼ੁਕਰੀਆ। ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਵਾਲੇ, ਉਹ ਕਹਿੰਦੇ ਠੀਕ ਠਾਕ ਸਤਿ ਸ਼੍ਰੀ ਅਕਾਲ ਹੈ, ਸਾਡੇ ਅੱਜ ਧੁੱਪ ਨਿਕਲੀ ਹੋਈ ਹੈ, ਬਹੁਤ ਵਧੀਆ ਗੱਲ ਹੈ। ਗੁਰਵੀਰ ਸਿੰਘ ਹਾਰਵੀਵੇ ਵਾਲੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਹਾਜ਼ਰੀ ਕਬੂਲ ਕਰਨੀ ਜੀ, ਆ ਵੀਵੇ ਕੁਈਨਜ਼ਲੈਂਡ, ਅੱਛਾ ਮੈਂ ਨਿਊ ਸਾਊਥ ਵੇਲਜ਼ ਲਿਖਿਆ, ਮਾਫ਼ੀ ਚਾਹੁੰਦੇ ਹਾਂ ਜੀ। ਚੱਲ ਸਾਹਿਬ, ਖਬਰਾਂ ਬੜੀਆਂ ਅਹਿਮ ਨੇ, ਆਪਾਂ ਕਰਦੇ ਹਾਂ ਦੋ ਮਿੰਟ 'ਚ ਸ਼ੇਅਰ ਇਹ ਸਾਰੀਆਂ, ਪਰ ਇੱਦਾਂ ਕਰਦੇ ਹਾਂ, ਗੀਤ ਅੱਜ ਜਿਹੜਾ ਨਾ ਸੁਣਾਉਣਾ ਆ, ਉਹ ਬੜਾ ਜ਼ਬਰਦਸਤ ਗੀਤ ਹੈ, ਪਰ ਉਸ ਤੋਂ ਪਹਿਲਾਂ ਇੱਕ ਨਾ ਖਬਰ ਵੀ ਬੜੀ ਜ਼ਬਰਦਸਤ, ਅਰਸ਼ ਮੱਲੀ ਹੁਣਾਂ ਨੇ ਮੈਨੂੰ ਭੇਜੀ ਸੀਗੀ ਪ੍ਰਾਈਵੇਟਲੀ, 7 ਨਿਊਜ਼ 'ਤੇ ਆਈ ਸੀ, ਜਿਹੜਾ ਪਿੱਛੇ ਜਿਹੇ ਹਮਲਾ ਹੋਇਆ ਸੀ, ਕਾਰਾਂ ਭੰਨੀਆਂ ਸੀ ਹੈਰਿਸ ਪਾਰਕ ਦੇ ਵਿੱਚ 10 ਜਣਿਆਂ ਨੇ, ਉਹਨਾਂ ਦੇ ਵਿੱਚੋਂ ਜਿਹੜਾ ਮੁੱਖ ਦੋਸ਼ੀ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਕੱਲ੍ਹ ਰੇਡ ਪਈ ਆ ਪੈਰਾਮੈਟਾ ਦੇ ਵਿੱਚ, ਅਤੇ ਉਸਨੂੰ ਚੱਕ ਲਿਆ ਗਿਆ, ਅਤੇ ਉਸਨੂੰ ਜ਼ਮਾਨਤ ਨਹੀਂ ਦਿੱਤੀ ਗਈ, ਔਰ ਸ਼ਾਇਦ ਕਹਿੰਦੇ ਉਹਦੇ ਵੀਜ਼ਾ ਸਟੇਟਸ ਵੀ ਐਕਸਪਾਇਰ ਹੋਇਆ ਸੀ, ਉਹਨੂੰ ਐਕਸਪੋਰਟ ਨਹੀਂ, ਉਹਨੂੰ ਡਿਪੋਰਟ ਵੀ ਕੀਤਾ ਜਾਣ ਦੀ ਪੂਰੀ ਪੂਰੀ ਸੰਭਾਵਨਾ ਆ, ਪਰ ਜਿਹੜੇ ਰਿਪੋਰਟ ਦੇ ਵਿੱਚ ਉਹ ਸ਼ਖਸ ਨੂੰ ਦਿਖਾ ਰਹੇ ਨੇ ਵੀਡੀਓ ਦੇ ਵਿੱਚ, ਉਹਨਾਂ ਦੇ ਪਿਤਾ ਨੂੰ, ਉਹਨਾਂ ਦੇ ਡੈਡੀ ਨੂੰ, ਉਹਨਾਂ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ, ਉਹ ਹੈਰਿਸ ਪਾਰਕ ਦੇ ਵਿੱਚ ਹੀ ਉਹਨਾਂ ਦੀ ਦੁਕਾਨ ਸੀ ਰੀਲਾਂ ਦੀ ਬਹੁਤ ਦੇਰ ਤੋਂ, ਆਈ ਡੋਂਟ ਨੋ ਕੱਚਾ ਕਿੱਦਾਂ ਆ ਜਾਂ ਵਟਸ ਹੈਪਨਿੰਗ, ਪਰ ਉਹਨੂੰ ਤਾਂ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ, ਅਤੇ ਕੋਈ ਨਹੀਂ ਆਪਾਂ ਇਨਕੁਆਇਰੀ ਕਰਦੇ ਹਾਂ, ਮੈਂ ਨਾਮ ਵੀ ਜਾਣਦਾ ਅਤੇ ਮੈਂ ਮਿਲਿਆ ਵੀ ਆ, ਉਹ ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ, ਸੋ ਕਹਾਣੀ ਕੀ ਹੈ ਮੈਂ 1-2 ਦਿਨਾਂ ਦੇ ਵਿੱਚ ਸਾਰੀ ਕੱਢਾਂਗਾ, ਵਟਸ ਗੋਇੰਗ ਔਨ, ਵਟਸ ਹੈਪਨਿੰਗ। ਅਤੇ ਚਲੋ ਹੁਣ ਇੱਦਾਂ ਹੈ ਵੀ ਆਹ ਜਿਹੜਾ ਗੀਤ ਆਪਾਂ ਸੁਣਨਾ ਹੈ ਨਾ, ਇਹ ਬਹੁਤ ਸਮਾਂ ਪਹਿਲਾਂ ਸਰਦੂਲ ਸਿਕੰਦਰ ਨੇ ਗਾਇਆ ਸੀ, ਸਮਾਂ ਕੀ ਪਹਿਲਾਂ, ਮਤਲਬ ਤੁਹਾਨੂੰ ਪਤਾ ਹੀ ਹੈ, ਇਹ 90 ਦੇ ਵਿੱਚ ਗੀਤ ਆਇਆ ਸੀ, 90-91 'ਚ ਆਇਆ ਹੋਏਗਾ, ਬਹੁਤ ਟੌਪ ਦਾ ਗੀਤ, ਹਰ ਥਾਂ ਇਹੀ ਚੱਲਦਾ ਹੁੰਦਾ ਸੀ ਗੀਤ, ਮਤਲਬ ਉਦੋਂ ਸੈਡ ਸੌਂਗਾਂ ਦਾ, ਉਦਾਸ ਗੀਤਾਂ ਦਾ ਬੜਾ ਮਾਹੌਲ ਬਣਿਆ ਹੁੰਦਾ ਸੀ ਕਾਲਜ ਦੇ ਦਿਨਾਂ ਦੇ ਵਿੱਚ, ਅਤੇ ਜਿੱਥੋਂ ਵੀ ਬਾਜ਼ਾਰ 'ਚੋਂ ਲੰਘਣਾ ਉੱਥੇ ਇਹ ਗੀਤ ਚੱਲਣਾ, ਇੱਥੋਂ ਤੱਕ ਕਿ ਵਿਆਹ ਸ਼ਾਦੀਆਂ ਦੀ ਪਾਰਟੀਆਂ ਦੇ ਵਿੱਚ ਵੀ ਇਹ ਗੀਤ ਚੱਲਦੇ ਹੁੰਦੇ ਸੀਗੇ, ਜਦੋਂ ਸਪੀਕਰ ਵਾਲਾ ਭਾਈ ਲਾਉਂਦਾ ਸੀ, ਉਦੋਂ ਡਾਂਸ ਦਾ ਤਾਂ ਮਾਹੌਲ ਨਹੀਂ ਸੀ ਹੁੰਦਾ, ਪਰ ਇਹ ਜਿਹੜੀ ਐਲਬਮ ਆਈ ਸੀ ਨਾ ਹੁਸਨਾਂ ਦੇ ਮਾਲਕੋ ਸਰਦੂਲ ਸਿਕੰਦਰ ਦੀ, ਬਹੁਤ ਆਲਾ ਦਰਜੇ ਦਾ ਕੰਮ ਇਹਦੇ ਵਿੱਚ ਇਹ ਕੀਤਾ ਗਿਆ ਸੀਗਾ, ਸੋ ਆਓ ਗੀਤ ਦਾ ਆਨੰਦ ਮਾਣਦੇ ਹਾਂ, ਔਰ ਫਿਰ ਗਿਆਨੀ ਜੀ ਨਾਲ ਗੱਲਬਾਤ ਜਾਰੀ ਰੱਖਾਂਗੇ, ਸਰਦੂਲ ਸਿਕੰਦਰ ਦਾ ਇਹ ਗੀਤ। Yeah.
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਆਸਟ੍ਰੇਲੀਆ ਦੇ ਵਿੱਚ ਵੀਕਐਂਡ ਚੱਲ ਰਿਹਾ ਔਰ ਤਾਇਆ ਜੀ ਮੇਰੇ ਨਾਲ ਸ਼ਾਮਿਲ ਹੋ ਰਹੇ ਨੇ ਤੇ ਮੈਨੂੰ ਉਹਨਾਂ ਦੀ ਆਵਾਜ਼ ਸੁਣਾਈ ਵੀ ਦੇ ਰਹੀ ਹੈ। ਕੋਈ ਸਮੱਸਿਆ ਆ ਰਹੀ ਸੀ ਤੇ ਥੋੜ੍ਹੀ ਜਿਹੀ ਵਿੱਚ ਅੱਜ ਕੱਟ ਵੀ ਹੋਇਆ ਤੇ ਉਸ ਲਈ ਮਾਫ਼ੀ ਚਾਹੁੰਦੇ ਹਾਂ, ਲਿੰਕ ਟੁੱਟਿਆ। ਪਰ ਸੱਜਣੋ ਮਿੱਤਰੋ, ਇੱਕ ਵਾਰੀ ਫਿਰ ਸਾਰਿਆਂ ਦਾ ਸਵਾਗਤ ਹੈ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਤੇ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜ ਰਹੇ ਨੇ। ਮਲਕੀਤ ਸਿੰਘ ਹੁਣੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਆਪਣੇ ਵਿਚਾਰ ਦੇ ਨਾਲ ਕਿ ਉਹ ਤੁਹਾਨੂੰ ਮੁਫ਼ਤ 'ਚ ਬਹੁਤ ਕੁਝ ਦੇਣਗੇ ਲੇਕਿਨ ਸਿੱਖਿਆ ਨਹੀਂ, ਕਿਉਂਕਿ ਸਿੱਖਿਆ ਹੀ ਸਵਾਲਾਂ ਨੂੰ ਜਨਮ ਦਿੰਦੀ ਹੈ। ਪ੍ਰਗਟ ਸਿੰਘ ਬੜਿੰਗ ਦਾ ਵਿਚਾਰ ਤੇ ਇੱਧਰ ਸਾਡੇ ਨਾਲ ਗੁਰਮੀਤ ਸਿੰਘ ਬਦਨੀ ਕਲਾਂ ਵਾਲੇ ਹਾਂਗਕਾਂਗ ਤੋਂ ਜੁੜੇ ਸਨ, ਬੜੇ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਨੇ ਪ੍ਰੋਗਰਾਮਾਂ ਦੇ ਵਿੱਚ ਤੇ ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡੇ ਰੇਡੀਓ ਦਾ ਵੀ ਨਿਤਨੇਮੀ ਸਰੋਤਾ। ਹਾਂਜੀ ਬਿਲਕੁਲ ਪਤਾ, ਬੜੀ ਚੰਗੀ ਲੱਗਦੀ ਹੈ ਤੁਹਾਡੀ ਆਵਾਜ਼, ਭਾਵੇਂ ਥੋੜ੍ਹੇ ਵਿਚਾਰਾਂ ਦਾ ਵਖਰੇਵਾਂ ਜ਼ਰੂਰ ਹੈ, ਕੋਈ ਗੱਲ ਨਹੀਂ ਪਿਆਰਿਓ, ਅਤੇ ਵਖਰੇਵੇਂ ਹੁੰਦੇ ਰਹਿੰਦੇ ਨੇ ਅਤੇ ਅਸੀਂ ਸਤਿਕਾਰ ਕਰਦੇ ਹਾਂ ਸਾਰਿਆਂ ਵਿਚਾਰਾਂ ਦਾ ਜਿਹੜੇ ਸਾਰਥਿਕ ਹੋਣ, ਕੌਮ ਨੂੰ ਇੱਕ ਪਾਸੇ ਨੂੰ ਵਧੀਆ ਤਰੀਕੇ ਨੂੰ ਲੈ ਕੇ ਜਾਣ। ਕੋਈ ਗੱਲ ਨਹੀਂ ਜੀ, ਇਹ ਵਖਰੇਵੇਂ ਹੁੰਦੇ ਹੀ ਹੈ, ਘਰਾਂ ਘਰਾਂ ਦੇ ਵਿੱਚ ਹੋ ਜਾਂਦੇ ਨੇ। ਸੋ ਜੀ ਆਇਆਂ ਨੂੰ ਸਾਰਿਆਂ ਨੂੰ ਸਵਾਗਤ ਹੈ ਅਤੇ ਈਮੇਲ ਦੇ ਜ਼ਰੀਏ ਵੀ ਸਾਡੇ ਨਾਲ ਜੀ ਐਸ ਗੁਰਚਰਨ ਸਿੰਘ ਚਾਹਲ ਹੁਣੀ ਕਹਿੰਦੇ ਨੇ ਕਿ ਹਾਂ ਗੁਰਚਰਨ ਚਾਹਲ, ਹਾਂਜੀ ਕਹਿੰਦੇ ਕੱਲ੍ਹ ਅਸੀਂ ਪਹਿਲੇ ਗੁਰਦੁਆਰਾ ਸਾਹਿਬ ਗਏ ਅਤੇ ਕਹਿੰਦੇ ਨੇ ਕਿ ਉਹਨਾਂ ਦਾ ਕੁਐਸਚਨ ਆਇਆ ਸੀ ਵਿੱਚ ਇਜ਼ ਦਾ ਵਰਲਡ ਫਸਟ ਗੁਰਦੁਆਰਾ ਸਾਹਿਬ। ਲਓ ਜੀ, ਹੁਣ ਸਾਡੇ ਨਾਲ ਗਿਆਨੀ ਸੰਤੋਖ ਸਿੰਘ ਜੀ, ਸਾਡੇ ਤਾਇਆ ਜੀ ਸਿਡਨੀ ਤੋਂ ਸ਼ਾਮਿਲ ਹੋਏ ਨੇ। ਤਾਇਆ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸੇ ਸੱਜਣ ਨੇ ਸ਼ਿਕਾਇਤ ਕੀਤੀ ਹੈ ਤੇ ਤੁਹਾਡਾ ਭਤੀਜਾ ਹਰ ਵੇਲੇ ਤੁਹਾਨੂੰ ਸਤਿ ਸ੍ਰੀ ਅਕਾਲ ਕਹਿੰਦਾ, ਤੁਸੀਂ ਅੱਗੇ ਕਿਉਂ ਵਾਹਿਗੁਰੂ ਜੀ ਕੇ ਖਾਲਸਾ ਵਾਹਿਗੁਰੂ ਜੀ ਫਤਿਹ ਕਹਿੰਦੇ ਹੋ?
ਚਲੋ,
ਪਰ ਕੋਈ ਕੋਈ ਗੱਲ ਨੀ, ਦੋਵੇਂ ਉਹ ਜਿਵੇਂ ਕਹਿੰਦੇ ਨੇ ਵੀ ਮਹਾਰਾਜ ਦੀ ਬਾਣੀ ਚ ਲਿਖਿਆ ਵੀ ਕਲ ਯੁਗ ਮੈਂ ਕੀਰਤਨ ਪ੍ਰਧਾਨਾ
ਜੀ,
ਤੇ ਨਾਲ ਹੀ ਲਿਖਿਆ ਵੀ ਸਭ ਤੇ ਉੱਤਮ ਹਰ ਕੀ ਕਥਾ, ਤੇ ਫਿਰ ਇਹ ਵੀ ਲਿਖਿਆ ਕਥਾ ਕੀਰਤਨ ਸੁਖਦਾਈ
ਜੀ।
ਸੋ ਇਸ ਲਈ ਇਹ ਦੋਵੇਂ ਚੀਜ਼ਾਂ ਪ੍ਰਮਾਣਿਤ ਆ। ਅੱਛਾ, ਅੱਗੇ ਆਪਾਂ ਚਲੇ ਗਏ, ਪਹਿਲੀ ਦੀ ਗੱਲ ਆ ਵੀ ਤੁਸੀਂ ਆ ਠੀਕ ਲੈਂਡ ਲਾਈਨ ਤੇ ਦਿਨ ਕੀਤਾ ਸੀ ਤੇ ਮੈਂ ਭੱਜ ਕੇ ਕਿਚਨ ਚ ਗਿਆ ਵੀ ਉੱਥੇ ਚਾਰਜਰ ਤੇ ਲਾਇਆ ਸੀ ਮੋਬਾਈਲ ਤੇ ਫੋਨ ਆਇਆ ਹੋਣਾ, ਉਥੋਂ ਭਤੀਜਾ ਕਹਿੰਦਾ ਵੀ ਨਹੀਂ ਉਧਰ ਤੁਹਾਡੇ ਤੇ
ਲੈਂਡ ਲਾਈਨ ਤੇ
ਇਧਰ ਭੱਜਿਆ।
ਅੱਛਾ,
ਚੁੱਕਿਆ ਤੇ
ਬੰਦ ਹੋ ਗਿਆ,
ਗੱਲ ਨਹੀਂ ਤੁਰੀ ਦੋ ਤਿੰਨ ਵਾਰੀ।
ਹਾਂਜੀ ਹਾਂਜੀ, ਉਹ ਫਿਰ ਟੈਕਨੋਲੋਜੀ ਤਾਇਆ ਜੀ, ਫਿਰ ਆਪ ਦੇਖੋ ਟਾਈਮ ਸਿਰ ਇਹ ਸਵਾਲ ਆਇਆ ਤੇ ਆਪ ਬੇਟੇ ਦਾ ਸਰਤਾਜ ਆਪਣੇ ਗੁਰਸ਼ਰਨ ਤੇ ਸਰਬਜੀਤ ਉਹਨਾਂ ਦਾ ਬੇਟਾ ਬ੍ਰਿਸਬੇਨ ਤੋਂ, ਉਹ ਛੋਟਾ ਆਇਆ ਤੇ ਉਹ ਕੱਲ ਗੁਰੂ ਘਰ ਆਏ ਸੀ ਤੇ ਉਹਨਾਂ ਨੇ ਕਹਿੰਦੇ ਵੀ ਫਸਟ ਗੁਰਦੁਆਰਾ ਤਾਂ ਆਸਟ੍ਰੇਲੀਆ ਦਾ ਹੈਗਾ ਬਿਲਕੁਲ ਗੇ, ਤੇ ਦੁਨੀਆਂ ਦਾ ਫਸਟ ਗੁਰਦੁਆਰਾ ਕਿੱਥੇ ਆ, ਇਹ ਹੁਣ ਤੁਸੀਂ ਦਿਓ ਜਵਾਬ।
ਉਹ ਉਸ ਵੇਲੇ ਨਾ ਗੁਰੂ ਸਾਹਿਬ ਵੇਲੇ ਧਰਮਸ਼ਾਲਾ ਕਿਹਾ ਜਾਂਦਾ ਸੀ ਗੁਰਦੁਆਰੇ ਨੂੰ।
ਹਾਂਜੀ,
ਸੁਣ ਰਹੇ ਹੋ ਨਾ, ਧਰਮਸ਼ਾਲਾ ਕਿਹਾ ਜਾਂਦਾ ਗੁਰੂ ਅਰਜਨ ਸਾਹਿਬ ਜੀ ਤੱਕ ਧਰਮਸ਼ਾਲਾ ਕਿਹਾ ਜਾਂਦਾ ਸੀ, ਫਿਰ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਤੋਂ ਗੁਰਦੁਆਰਾ ਕਹਿਣਾ ਸ਼ੁਰੂ ਹੋ ਗਿਆ।
ਤੇ
ਉਹ ਜਿਹੜੀ ਸੱਚੀ ਧਰਮਸ਼ਾਲ ਜਿਹੜੀ ਸੀਗੀ ਉਹ ਗੁਰੂ ਨਾਨਕ ਸਾਹਿਬ ਨੇ ਤੁਲੰਬਾ ਜਿਹੜਾ ਪਾਕਿਸਤਾਨ ਦੇ ਵਿੱਚ ਪਿੰਡ ਆ ਜਿੱਥੇ ਸੱਜਣ ਸੀ, ਜਿਹੜਾ ਉਦੋਂ ਪਹਿਲਾਂ ਸੱਜਣ ਸਹੀ ਸੱਜਣ ਬਣਨ ਤੋਂ ਪਹਿਲਾਂ ਉਹ ਸੱਜਣ ਦੇ ਨਾਂ ਤੇ ਠੱਗੀਆਂ ਕਰਦਾ ਸੀ, ਤੇ ਉਹਨੂੰ ਫਿਰ ਜਦੋਂ ਮਹਾਰਾਜ ਨੇ ਉਜਲ ਕਹਿਣਾ ਚਿਲਕਣਾ ਘੋੜਮ ਕਾਲੜੀ ਕਸ, ਉਹ ਮਹਾਰਾਜ ਨੂੰ ਲੁੱਟਣ ਦੀ ਆਸ ਤੇ ਫਿਰਦਾ ਸੀ ਤੇ ਪਰ ਮਹਾਰਾਜ ਨੇ ਐਸਾ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ ਲਾਗਤ ਹੀ ਭੋਏ ਗਿਰ ਭਰਿਆ ਪਰਾ ਕਰੇ ਜੇ ਸ਼ੇਕ। ਸੋ ਸਤਿਗੁਰੂ ਸੱਚੇ ਪਾਤਸ਼ਾਹ ਦਾ ਸ਼ਬਦ ਕੀਰਤਨ ਰਬਾਬ ਦੀ ਧੁਨ ਤੇ ਗਾਇਆ, ਉਹਦੇ ਹਿਰਦੇ ਨੂੰ ਵਿੰਨ ਗਿਆ ਤੇ ਉਹ ਫਿਰ ਸਹੀ ਵਿੱਚ ਸੱਚਾ ਸੱਜਣ ਬਣ ਗਿਆ ਤੇ ਮਹਾਰਾਜ ਨੇ ਉਹਨੂੰ ਫਿਰ ਸੱਚੇ ਪਾਸੇ ਲਾ ਕੇ ਤੇ ਉਹਦਾ ਜਿਹੜਾ ਉਹ ਪਖੰਡ ਦਾ ਦੁਆਰਾ ਸੀ ਨਾ ਧਰਮਸਾਲਾ, ਉਹਨੂੰ ਫਿਰ ਸੱਚੀ ਧਰਮਸਾਲਾ ਬਣਾਇਆ। ਸੋ ਪਹਿਲਾ ਗੁਰਦੁਆਰਾ ਸੁਲੰਬਾ ਪਿੰਡ ਪੇਜਾ ਪਾਕਿਸਤਾਨ ਦੇ ਵਿੱਚ
ਆਪਣੀ ਰਾਵਾਂ ਨੇ, ਪਰ ਤੁਹਾਡੀ ਗੱਲ ਬਿਲਕੁਲ ਲੋਜੀਕਲ ਲੱਗਦੀ।
ਰੋੜੀ ਸਾਹਿਬ ਨੇ ਸੈਦਪੁਰ, ਸੈਦਪੁਰ ਦਾ ਜਿਹੜਾ ਇਤਿਹਾਸ ਆ ਉਹ ਇਤਿਹਾਸਿਕ ਘਟਨਾ ਉਹ ਬਾਅਦ ਵਿੱਚ ਹੋਈ ਆ
ਜੀ,
ਤੇ
ਇਹ ਪਹਿਲਾਂ ਦੀ
ਪਹਿਲਾਂ ਹੋਈ ਹੈ। ਤੇ ਆਪਾਂ ਫਿਰ ਸਭ ਤੋਂ ਪਹਿਲਾ ਗੁਰਦੁਆਰਾ ਆਪਾਂ ਉਹਨੂੰ ਵੀ ਕਹਿ ਸਕਦੇ ਹਾਂ ਜਿਹੜਾ ਜਿੱਥੇ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ ਨੇ, ਨਨਕਾਣਾ ਸਾਹਿਬ ਜਨਮ ਸਥਾਨ। ਪਰ ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਦੇ ਵਿੱਚ ਇਤਿਹਾਸ ਦੇ ਅਨੁਸਾਰ ਪਹਿਲਾਂ ਇਹਨੂੰ ਅਸੀਂ ਤੁਲੰਬੇ ਪਿੰਡ ਦੇ ਵਿੱਚ ਪਾਕਿਸਤਾਨ ਦੇ ਵਿੱਚ ਅਸੀਂ ਉਹਨੂੰ ਕਹਿ ਸਕਦੇ ਹਾਂ ਵੀ ਉਹ ਪਹਿਲਾ
ਧਰਮਸਾਲ ਸੀ। ਤਾਇਆ ਜੀ
ਪਹਿਲੀ ਧਰਮ,
ਹਾਂਜੀ ਤੁਹਾਡਾ ਅਸੀਂ ਵੀਡੀਓ ਵੀ ਦੇਖਿਆ ਜਿਹੜਾ ਤੁਸੀਂ ਸ਼ੇਅਰ ਕੀਤਾ ਸੀ ਤੁਹਾਡੇ ਪ੍ਰੋਫਾਈਲ 'ਤੇ ਆ, ਜਿਹੜਾ ਪਿੱਛੇ ਜੇ ਹੋਇਆ ਸੀ ਫਿਰ ਰੈਲੀ ਆਈ ਸੀ ਗੁਰਦੁਆਰਾ ਸਾਹਿਬ ਵੱਲ ਨੂੰ। ਉਹ ਤੋਂ ਬਾਅਦ ਨਾ ਪਿੱਛੇ 15 ਕੁ ਦਿਨ ਪਹਿਲਾਂ ਹੈਰਿਸ ਪਾਰਕ ਦੇ ਵਿੱਚ ਇੱਕ ਹਮਲਾ ਕੀਤਾ ਗਿਆ ਸੀ, 10-15 ਜਣਿਆਂ ਨੇ ਕਾਰਾਂ ਭੰਨੀਆਂ ਬੇਸਬੈਲ ਬੈਟਾਂ ਨਾਲ, ਅਤੇ ਉਹਦੀ ਇਨਕੁਆਇਰੀ ਹੋਈ ਅਤੇ ਉਹਨਾਂ ਨੇ ਕੁਛ ਮੁੰਡੇ ਗ੍ਰਿਫਤਾਰ ਕੀਤੇ ਆ। ਰਾਤੀ ਨਾ ਰੇਡ ਪਈ ਆ ਪੈਰਾਮੈਟਾ ਦੇ ਵਿੱਚ, ਅਤੇ ਮੈਂ ਹੈਰਾਨ ਰਹਿ ਗਿਆ। ਤੁਸੀਂ ਵੀ ਜਾਣਦੇ, ਮੈਂ ਤੁਹਾਨੂੰ ਵੀਡੀਓ ਭੇਜਦਾ, ਅਤੇ ਜਿਹਦਾ ਉਹ ਮੁੰਡਾ ਆ ਜਿਹੜਾ ਬਾਪ ਹੈ ਉਹ ਤਾਂ ਬਹੁਤ ਨਾਮੀ ਗ੍ਰਾਮੀ ਹੈਰਿਸ ਪਾਰਕ ਦਾ ਇੱਕ ਸ਼ੋਪਕੀਪਰ ਹੈ ਆਪ, ਜਿਹਦੀ ਵੀਡੀਓ ਉਹਦੇ ਵਿੱਚ, ਅਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਉਹ ਉਹਨੂੰ ਕਹਿੰਦੇ ਹੁਣ ਡਿਪੋਰਟ ਕੀਤਾ ਜਾਏਗਾ, ਉਹਦੇ ਕੋਲ ਵੀਜ਼ੇ ਨਹੀਂ। ਪਰ ਮੈਂ ਤਾਂ ਜਾਣਦਾ ਉਹ ਪਿਛਲੇ  30-40 ਸਾਲ ਤੋਂ ਇੱਥੇ ਰਹਿ ਰਹੇ ਨੇ, ਅਤੇ ਬੜਾ ਮਤਲਬ ਛਛੋਪਾਨ ਵਾਲਾ ਜਿਹਾ ਕੰਮ ਹੋਇਆ ਆ। ਗ੍ਰਿਫਤਾਰੀਆਂ ਹੋ ਰਹੀਆਂ ਨੇ, ਹੁਣ ਰੇਡਾਂ ਪੈ ਰਹੀਆਂ ਨੇ ਅੱਜ, ਅਤੇ ਮੁੰਡੇ ਚੱਕੇ ਨੇ ਜਿਹੜੇ ਹੁੱਲੜਬਾਜ਼ੀ ਕਰਦੇ ਨੇ, ਅਤੇ ਉਹਨਾਂ ਨੂੰ ਡਿਪੋਰਟ ਕੀਤਾ ਜਾਏਗਾ। ਸੋ ਬੜੇ ਧਿਆਨ ਨਾਲ ਰਹਿਣਾ ਜੀ। ਸੋ ਤਾਇਆ ਜੀ ਹੁਣ ਅੱਜ ਆਪਾਂ ਜਿਹੜੀਆਂ ਗੱਲਾਂ ਕਰਨੀਆਂ ਨਾ, ਇੱਕ ਤਾਂ ਤੁਹਾਡੇ ਭਤੀਜਾ ਇੱਕ ਜਿਹੜਾ ਵਿਨੀਪੈਗ ਵਾਲਾ ਹੈ ਨਾ, ਉਹਨੇ ਅੱਜ ਆਗਰਾ ਕੀਤਾ ਵੀ ਅੱਜ ਵਰਲਡ ਹਸਬੈਂਡ ਡੇ ਆ।
ਗ੍ਰਿਫਤ ਪਾ ਲਈ ਆ ਉਹਨੇ ਵੀ ਇੱਕ ਜਥੇਬੰਦੀ ਬਣਾਈ ਆ, ਦੁਖੀ ਹਸਬੈਂਡ ਯੂਨੀਅਨ। ਉਹ ਕਹਿੰਦਾ, ਉਹ ਮੈਨੂੰ ਵੀ ਕਹਿੰਦਾ ਵੀ ਤੂੰ ਵੀ ਆ ਜਾ ਇੱਥੇ ਖੇਤਾਂ ਚ, ਸ਼ੈਪਟਨ ਦੇ ਨੇੜੇ ਖੇਤਾਂ ਚ ਕੰਮ ਬਹੁਤ ਆ, ਕੱਚੇ ਪੱਕੇ ਬੁੱਢੇ ਪੈਨਸ਼ਨੀਆਂ ਸਭ ਕੰਮ ਕਰ ਰਹੇ ਆ, ਤੇ ਅਸੀਂ ਸਾਰੇ ਕਹਿੰਦਾ ਵੀ ਦੁਖੀ ਹਸਬੈਂਡ ਯੂਨੀਅਨ ਦੇ ਮੈਂਬਰ ਆ।
ਅੱਛਾ, ਉਹ ਨਾ ਉਹਨਾਂ ਨੇ,
ਮੈਂ ਕਿਹਾ
ਲੋਕਾਂ ਦੇ ਕੋਟ ਭੇਜੇ ਨੇ ਵਾਈਫ ਦੇ ਸੰਬੰਧ ਦੇ ਵਿੱਚ, ਹਸਬੈਂਡ ਵਾਈਫ ਦੇ, ਤੇ ਮਾਈਕ ਟਾਇਸਨ ਬਹੁਤ ਮਸ਼ਹੂਰ ਬਾਕਸਰ ਰਿਹਾ, ਤੇ ਉਹਨੇ ਕੋਟ ਦਿੱਤਾ ਆ, ਕਹਿੰਦੇ ਵੀ ਵਾਈਫ ਇੰਸਪਾਇਰ ਅਸ ਟੂ ਡੂ ਗ੍ਰੇਟ ਥਿੰਗਸ ਐਂਡ ਪ੍ਰਵੈਂਟ ਅਸ ਫਰੋਮ ਅਚੀਵਿੰਗ ਇਟ।
ਹੁਣੇ ਹੀ ਉਹ ਸਿਖਾ ਰਿਹਾ ਸੀਗਾ ਬੀਬੀ ਨੂੰ ਅਖਬਾਰ ਇੰਸਟ੍ਰਕਟਰ ਡਰਾਈਵਿੰਗ ਚਲਾਉਣ ਲਈ, ਕਾਰ ਚ ਬੈਠੇ ਆ, ਤੇ ਉਹ ਕਹਿੰਦਾ ਵੀ ਜੇ ਸਾਹਮਣੇ ਤੇਰਾ ਪਤੀ ਤੇ ਤੇਰੇ ਭਰਾ ਆਉਂਦੇ ਹੋਣ ਤੇ ਤੂੰ ਕੀ ਮਾਰੇਗੀ।
ਬਿਲ ਕਲਿੰਟਨ ਦਾ ਵੀ ਬਹੁਤ ਰੌਲਾ ਪਿਆ ਸੀਗਾ, ਤੇ ਉਹ ਵੀ ਕਹਿੰਦਾ, ਹੁਣ ਵੀ ਕੋਟ ਦਿੱਤਾ ਸੀ, ਕਹਿੰਦਾ ਆਈ ਹੈਡ ਸਮ ਵਰਡਸ ਵਿਦ ਮਾਈ ਵਾਈਫ ਟੂਡੇ ਬਟ ਸ਼ੀ ਹੈਡ ਸਮ ਪੈਰਾਗ੍ਰਾਫਸ ਵਿਦ ਮੀ। ਤੇ ਇੱਕ ਹੋਰ ਬੜਾ ਮਸ਼ਹੂਰ ਬਰਾਕ ਓਬਾਮਾ ਦਾ ਸੀਗਾ ਕੋਟ, ਕਹਿੰਦੇ ਗੁੱਡ ਵਾਈਫ ਆਲਵੇਸ ਫਰਗਿਵਸ ਹਰ ਹਸਬੈਂਡ ਵੈਨ ਸ਼ੀ ਇਜ਼ ਰੋਂਗ। ਹਾਂਜੀ, ਚਲੋ ਤਾਇਆ ਜੀ ਇਹ ਤਾਂ ਹਾਸਾ ਮਜ਼ਾਕ ਹੋ ਗਿਆ, ਚਲੋ ਆਪਾਂ ਵਰਲਡ ਹਸਬੈਂਡ ਡੇ ਮਨਾ ਲਿਆ ਹਨ। ਤੇ ਬਾਕੀ ਅਮਰੀਕ ਭਾਜੀ ਕਹਿੰਦੇ ਇਟ ਸ਼ੁੱਡ ਬੀ ਹਸਬੈਂਡ ਯੂਨੀਅਨ ਓਨਲੀ, ਦੁਖੀ ਨੋਟ ਨੀਡਿਡ। ਹਸਬੈਂਡ ਦੇ ਦੁਖੀ ਜੀ ਇੱਕੋ ਏਕਰ ਬਹੁਤ ਆ, ਕਹਿੰਦੇ ਦੋ ਦੀ ਲੋੜ ਨਹੀਂ। ਰਵਿੰਦਰ ਸਿੰਘ
ਕਹਿੰਦਾ ਨਾ, ਕਹਿੰਦਾ ਮੂਰਖ ਜੱਟ ਨਾ, ਨਹੀਂ ਉਹ ਨਹੀਂ ਉਹ ਸੱਚ ਬੜੀ ਇਤਿਹਾਸਕ ਗੱਲ ਆ। ਲਾਲ ਸਿੰਘ ਕਮਲਾ ਅਕਾਲੀ ਇੰਗਲੈਂਡ ਤੋਂ ਪੜ੍ਹ ਕੇ ਆਈ, ਬੜਾ ਵਿਦਵਾਨ, ਤੇ ਇਹਨੇ ਸਭ ਤੋਂ ਪਹਿਲਾਂ ਵਲੈਤੀ ਸਫ਼ਰਨਾਮਾ ਪੰਜਾਬੀ ਸਾਹਿਤ ਦੇ ਵਿੱਚ ਸਫ਼ਰਨਾਮੇ ਦੀ ਕਿਤਾਬ ਸਭ ਤੋਂ ਪਹਿਲਾਂ ਇਹਨੇ ਲਿਖੀ ਆ। ਸਾਨੂੰ ਇਹ ਗਿਆਨੀ ਜੀ ਕੋਰਸ ਵਿੱਚ ਲੱਗੀ ਹੁੰਦੀ ਸੀ ਤੇ ਬਹੁਤ ਸਕਾਲਰ ਸੀ, ਅਕਾਲੀਆਂ ਦੀ ਅੰਗਰੇਜ਼ੀ ਅਖਬਾਰ ਦਾ ਐਡੀਟਰ MLA ਵੀ ਰਿਹਾ ਤੇ ਉਹ ਅੰਗਰੇਜ਼ਾਂ ਦੇ ਖਿਲਾਫ਼ ਲਿਖਣ ਕਰਕੇ ਤੇ ਇਹਨੂੰ ਫੜ ਲਿਆ ਤੇ ਜੱਜ ਦੇ ਪੇਸ਼ ਕੀਤਾ ਤੇ ਜੱਜ ਵੀ ਅੱਗੇ ਸਰਦਾਰ ਸੀ ਤੇਜਾ ਸਿੰਘ ਤੇ ਉਹ ਜਦੋਂ ਇਹਦਾ ਕਮਲਾ ਅਕਾਲੀ ਦਾ ਨਾਂ ਇਸ ਲਈ ਪਿਆ ਸੀਗਾ ਵੀ ਇਹਨੇ ਕੋਈ ਕਮਲਾ ਅਕਾਲੀ ਨਾਂ ਦੀ ਕਹਾਣੀ ਲਿਖੀ ਸੀ। ਉਹ ਕਹਾਣੀ ਮੈਨੂੰ ਤਾਂ ਨਹੀਂ ਪੜ੍ਹਨ ਦਾ ਮੌਕਾ ਮਿਲਿਆ ਵੀ ਉਹ ਇੰਨੀ ਮਸ਼ਹੂਰ ਹੋਈ ਵੀ ਇਹਦਾ ਨਾਂ ਹੀ ਆਲੀ ਕਮਲਾ ਅਕਾਲੀ ਪੈ ਗਿਆ। ਜਿਵੇਂ ਹੁਣ ਗਿਆਨੀ ਗੁਰਦੇਵ ਸਿੰਘ ਦਾ ਨਾਂ ਲੈਣਾ, ਕਿਹੜਾ ਗਿਆਨੀ ਗੁਰਦੇਵ ਸਿੰਘ ਮੇਰੇ ਪਿੰਡ ਵਾਲਾ, ਹਾਂਜੀ ਇਸ ਤਰ੍ਹਾਂ ਅੱਲ ਪੈ ਜਾਂਦੀ ਨਾ, ਇਹਦੀ ਆਲੀ ਕਮਲਾ ਅਕਾਲੀ ਪੈ ਗਈ ਤੇ ਉਹ ਜਦੋਂ ਇਹਨੂੰ ਆਵਾਜ਼ ਮਾਰੀ ਨਾ ਉਹ ਪਿਆਦੇ ਨੇ ਤੇ ਕਹਿੰਦਾ ਲਾਲ ਸਿੰਘ ਕਮਲਾ ਅਕਾਲੀ ਪੇਸ਼ ਹੋ ਤੇ ਉਹ ਜੱਜ ਮੁਸਕਰਾ ਕੇ ਕਹਿੰਦਾ ਕਹਿੰਦਾ ਦੋਰ ਪਾਉਣ ਦੀ ਕੀ ਲੋੜ ਸੀ।
ਚਲੋ
ਉਹ ਕਮਲ ਕੋਈ ਥੋੜੇ ਬੜੇ ਮਤਲਬ ਵੀ ਕਮਲ ਪੁਣਾ ਹੋਣ ਤੋਂ ਬਿਨਾ ਨਾ ਤੁਹਾਡੇ ਕੋਲੋਂ ਬਹਾਦਰੀ ਨੀ ਕੀਤੀ ਜਾਂਦੀ ਤੇ ਉਹਦੇ ਚ ਕੋਈ ਨਾ ਕੋਈ ਥੋੜਾ ਬੜਾ ਹੁੰਦਾ ਤੇ ਹੁਣ ਉਹ ਜਿੰਨਾ ਬਹਾਦਰ ਉਹਨਾਂ ਅੰਗਰੇਜ਼ਾਂ ਦੇ ਰਾਜ ਵੇਲੇ ਅਕਾਲੀ ਕਰਦੇ ਸੀ, ਕਿੰਨੇ ਮੋਰਚੇ ਝੱਲੇ, ਡਾਂਗਾਂ ਖਾਧੀਆਂ, ਜੇਲਾਂ ਭੁਗਤੀਆਂ, ਤਸੀਹੇ ਝੱਲੇ ਤੇ ਉਹ ਕੁਝ ਨਾ ਕੁਝ ਨਾ ਉਹਦੇ ਚ ਧਾਰਮਿਕ ਪ੍ਰੇਰਨਾ ਦੇ ਨਾਲ ਕੁਝ ਨਾ ਕੁਝ ਇਹੋ ਜਿਹਾ ਅੰਸ਼ ਹੁੰਦਾ ਹੈ। ਉਹ ਆਪ ਨਹੀਂ ਮੂਰਖ ਹੁੰਦੇ, ਮਤਲਬ ਕਮਲੇ ਨਹੀਂ ਹੁੰਦੇ, ਪਰ ਦੁਨੀਆਂ ਸਮਝਦੀ ਆ ਵੀ ਲੈ ਐਵੇਂ ਕਮਲਾ ਆਪਣਾ ਘਰ ਬਰਬਾਦ ਕਰੀ ਜਾਂਦਾ, ਲੈ ਐਵੇਂ ਮੌਤ ਨੂੰ ਮਾਸੀ ਆਖੀ ਜਾਂਦਾ, ਲੋਕੀ ਉਹਨੂੰ ਕਮਲਾ ਸਮਝਦੇ ਆ, ਵੈਸੇ ਹੁੰਦੇ ਨਹੀਂ ਉਹ ਕਮਲੇ।
ਜੀ ਤਾਂ ਜੀ ਸਾਡੇ ਨਾਲ ਰਵਿੰਦਰ ਸਿੰਘ ਮੈਲਬਨ ਤੋਂ ਜਿਹੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਖੈਰ ਮਿੱਤਰ ਪਿਆਰਿਓ, ਅੱਜ ਹੁਣ ਅਸੀਂ ਇੱਕ ਸੀਰੀਜ਼ ਸ਼ੁਰੂ ਕਰਨ ਜਾ ਰਹੇ ਹਾਂ ਸਿੱਖ ਇਤਿਹਾਸ ਦੇ ਵਿੱਚ ਸਿੱਖ ਬੀਬੀਆਂ ਦਾ ਰੋਲ, ਅਤੇ ਉਸ ਦੇ ਵਿੱਚ ਅਸੀਂ ਸ਼੍ਰੰਖਲਾ ਦੇ ਵਿੱਚ ਮੈਂ ਗਿਆਨੀ ਜੀ ਨੂੰ ਪੁੱਛਣਾ ਤਾਂ ਜੀ ਆਪਾਂ ਕਿੱਥੋਂ ਸ਼ੁਰੂ ਕਰਨਾ ਅੱਜ ਪ੍ਰੋਗਰਾਮ ਦੇ ਵਿੱਚ?
ਮੇਰਾ ਖਿਆਲ ਇਉਂ ਲੱਗਦਾ ਹੈ ਵੀ ਆਪਾਂ ਸਭ ਤੋਂ ਪਹਿਲੇ ਸਾਡਾ ਹੋਰ ਵੀ ਬੀਬੀਆਂ ਪਹਿਲਾਂ ਹੋਈਆਂ ਹੋਣਗੀਆਂ ਪਰ ਸਾਡੇ ਇਤਿਹਾਸ ਨਾਲ ਬਹੁਤਾ ਸੰਬੰਧ ਨਹੀਂ ਰੱਖਦੀਆਂ, ਪਰ ਸਾਡਾ ਤੇ ਧੰਨ ਧੰਨ ਮਾਤਾ ਤ੍ਰਿਪਤਾ ਜੀ ਤੋਂ ਹੀ ਸਿੱਖ ਇਤਿਹਾਸ ਦੇ ਵਿੱਚ ਗੱਲ ਸ਼ੁਰੂ ਹੁੰਦੀ ਹੈ ਤੇ ਆਪਾਂ ਮਾਤਾ ਤ੍ਰਿਪਤਾ ਜੀ ਨੂੰ ਇਤਿਹਾਸਕਾਰਾਂ ਨੇ ਬਹੁਤ ਘੱਟ ਬਿਆਨ ਕੀਤਾ ਕਿਉਂਕਿ ਗੁਰਬਾਣੀ ਦੇ ਵਿੱਚ ਧੰਨ ਜਨਨੀ ਜਨ ਜਾਇਆ ਜਿਹਨੇ ਅਕਾਲ ਪੁਰਖ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਆਪਣੇ ਪੇਟ ਵਿੱਚ ਆਪਣੀ ਗੋਦੀ ਵਿੱਚ ਖਡਾਇਆ ਆ, ਪਾਲਿਆ ਪੋਸਿਆ ਵਾ, ਉਹਦਾ ਇਤਿਹਾਸ ਦੇ ਵਿੱਚ ਜ਼ਿਕਰ ਘੱਟ ਹੋਣਾ ਮਤਲਬ ਕਿ ਇਉਂ ਹੀ ਸੀ ਵੀ ਸਾਡੇ ਉਹ ਜੋ ਮਨੂ ਸਿਮਰਤੀ ਅਨੁਸਾਰ ਚੱਲੇ ਆ ਰਿਹਾ ਵੀ ਅਸੀਂ ਇਸਤਰੀਆਂ ਨੂੰ ਮਾਤਾ ਮਾਤਾ ਹੋਵੇ, ਭੈਣ ਹੋਵੇ, ਪਤਨੀ ਹੋਵੇ, ਪੁੱਤਰੀ ਹੋਵੇ, ਤੇ ਉਹਨਾਂ ਨੂੰ ਮਤਲਬ ਵੀ ਜ਼ਿਕਰ ਨਹੀਂ ਕਰਦੇ ਲਾਈਫ ਲਾਈਨ ਦੇ ਵਿੱਚ ਚੰਗੀ ਤਰ੍ਹਾਂ, ਉਹਨਾਂ ਨੂੰ ਬਣਦਾ ਢੁਕਵਾਂ ਥਾਂ ਨਹੀਂ ਦਿੰਦੇ। ਇਹ ਗੁਰੂ ਨਾਨਕ ਸਾਹਿਬ ਨੇ ਪਹਿਲੀ ਵਾਰੀ ਆਵਾਜ਼ ਉਠਾਈ ਸੀ ਸੋ ਕਿਉਂ ਮੰਦਾ ਆਖੀ ਹੈ ਜਿਤ ਜਮੈ ਰਾਜਾਨ, ਰਾਮ ਚੰਦਰ ਕ੍ਰਿਸ਼ਨ ਵਰਗੇ ਅਵਤਾਰ ਰਾਜੇ ਪੁਰਸ਼ਾਂ ਮਹਾਨ ਵਿਦਵਾਨਾਂ ਰਿਸ਼ੀਆਂ ਮੁਨੀਆਂ ਨੂੰ ਜਨਮ ਦੇਣ ਵਾਲੀ ਮਾਤਾ, ਤੇ ਉਹਨੂੰ ਇੱਕ ਸਿਮਰਤੀ ਦੇ ਵਿੱਚ ਇੱਕ ਰਿਸ਼ੀ ਨੇ ਲਿਖ ਦਿੱਤਾ ਤੇ ਉਹਦੇ ਤੇ ਹੀ ਅਸੀਂ ਹਿੰਦੁਸਤਾਨ ਵਾਸੀ ਜਿਹੜੇ ਆ ਅਮਲ ਕਰਦੇ ਆ ਰਹੇ ਸਾਂ। ਸੋ ਇਹਦਾ ਵੀ ਸਭ ਪ੍ਰਭਾਵ ਹੋ ਸਕਦਾ। ਤੋ ਬੀਬੀਆਂ ਬੇਅੰਤ ਮਾਤਾਵਾਂ, ਭੈਣਾਂ, ਪਤਰੀਆਂ, ਪੁੱਤਰੀਆਂ ਸਿੱਖ ਇਤਿਹਾਸ ਵਿੱਚ ਹੋਈਆਂ ਨੇ, ਜਿਨ੍ਹਾਂ ਨੇ ਕੁਰਬਾਨੀਆਂ ਆਪ ਵੀ ਕੀਤੀਆਂ, ਆਪਣੇ ਪੁੱਤਰਾਂ, ਪਤੀਆਂ, ਭਰਾਵਾਂ, ਪਿਤਾਵਾਂ ਨੂੰ ਵੀ ਕੁਰਬਾਨੀ ਵਾਸਤੇ ਉਤਸ਼ਾਹਿਤ ਕੀਤਾ ਆ,